ਪ੍ਰਸਾਦ ਜਪਵਾਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਖੁਸ਼ੀ ਪੀ ਸੱਚ ਸੂਰਾ ਸੋ ਪਹਿਚਾਨੀਆਂ ਜੋਗਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰ ਅਭੂਨਾ ਛਾਡਾ ਖੇਤ ਮਰਨ ਮੁਰਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਵਾਨ ਸੂਰੇ ਸਹੀ ਅੱਗੇ ਅੱਖੀਏ ਦਰਗਹਿ ਪਾਵਨ ਸਾਚੀ ਮਾਣੋ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਬੁੱਤ ਪ੍ਰਕਾਸ਼ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਬੁੱਧ ਪ੍ਰਕਾਸ਼ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੂੜਤ ਘੋਰ ਅੰਧ ਪੂਰਬ ਮੈਂ ਨਿਕਸਿਓ ਮੇਰੇ ਭਾਈ ਰੇ ਰਹਾਉ ਮਹਾਂ ਅਗਾ ਅਗਨ ਕਾ ਸਾਗਰ ਗੁਰਬੋਹਿਤ ਤਾਰੇ ਰਤਨਾਗਰ ਦੁੱਤਰ ਅੰਧ ਬਿਖਮੇ ਮਾਇਆ ਗੁਰਪੂਰਾ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨ ਮੋਰੀ ਗੁਰੂ ਨਾਨਕ ਸਰਨਾਗਤ ਤੋਰੀ ਜਾਪ ਤਾਪ ਕਛ ਉਕਤ ਨ ਮੋਰੀ ਗੁਰੂ ਨਾਨਕ ਸਰਨਾਗਤ ਤੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨੂੰ ਅੱਜ ਸਾਧ ਸੰਗਤ ਜੀ ਵੀਕਐਂਡ ਦੇ ਦੀਵਾਨ ਵਿੱਚ ਅੱਜ ਆਪਾਂ ਵਿਸ਼ੇਸ਼ ਕਰਕੇ ਯਾਦ ਕਰ ਰਹੇ ਹਾਂ ਮਹਾਨ ਮਹਾਂਪੁਰਸ਼ਾਂ ਨੂੰ ਬਾਬਾ ਲਛਮਣ ਸਿੰਘ ਜੀ ਸ਼ਹੀਦ ਅਤੇ ਡਾਕਟਰ ਗੁਰਮੀਤ ਸਿੰਘ ਜੀ ਔਲਖ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜੋ ਪੰਥ ਹੈ ਇਹਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਜੋ ਕੁਰਬਾਨੀ ਦਾ ਜਜ਼ਬਾ ਭਰਿਆ ਮਹਾਨ ਸ਼ਹਾਦਤ ਦੇ ਕੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਨੇ ਜੋ ਸ਼ਹੀਦਾਂ ਦੀ ਲੜੀ ਸ਼ੁਰੂ ਕੀਤੀ ਹੈ ਅੱਜ ਤਾਂ ਹੀ ਗੁਰੂ ਪੰਥ ਖਾਲਸੇ ਨੇ ਉਸ ਲੜੀ ਨੂੰ ਟੁੱਟਣ ਨਹੀਂ ਦਿੱਤਾ ਔਰ ਇਸੇ ਕਰਕੇ ਅੱਜ ਸਾਰੀ ਦੁਨੀਆਂ ਵਿੱਚ ਸਾਡਾ ਨਾਮ ਸਤਿਕਾਰ ਹੈ ਭਾਵੇਂ ਗਿਣਤੀ ਸਾਡੀ ਸਾਰਿਆਂ ਤੋਂ ਘੱਟ ਹੈ ਸਾਰੀਆਂ ਕੌਮਾਂ ਨਾਲੋਂ ਭਾਵੇਂ ਈਸਾਈ ਮੁਸਲਮਾਨ ਹਿੰਦੂ ਬੋਧੀ ਜੈਨੀ ਪਾਰਸੀ ਯਹੂਦੀ ਕਈ ਕੌਮਾਂ ਹਨ ਕਈ ਮਜ਼ਹਬ ਹਨ ਕਈ ਧਰਮ ਹਨ ਕਈ ਫਿਰਕੇ ਹਨ ਪਰ ਜੋ ਮਾਣ ਸਤਿਕਾਰ ਸ਼ਹੀਦਾਂ ਕਰਕੇ ਸਾਡਾ ਹੈ ਉਹ ਹੋਰ ਕਿਸੇ ਦਾ ਨਹੀਂ ਅਤੇ ਸ਼ਹੀਦਾਂ ਨੇ ਸ਼ਹਾਦਤ ਦੀ ਇਸ ਯੱਗ ਬੇਦੀ 'ਤੇ ਆਪਾ ਵਾਰਿਆ ਹੈ ਤਾਂ ਹੀ ਖਾਲਸੇ ਦਾ ਬੋਲਬਾਲਾ ਹੈ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਬਚਨ ਕਹੇ ਨੇ ਕਿ ਮਰਨਾ ਉਹਦਾ ਪ੍ਰਵਾਨ ਹੈ ਜਿਹੜਾ ਦੇਸ਼ ਕੌਮ ਧਰਮ ਦੇ ਲਈ ਮਰ ਜਾਵੇ ਕਬੀਰ ਮੋਏ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੇ ਦੁਆਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ ਮਰਤਾ ਮਰਤਾ ਜਗ ਬੂਆ ਮਰ ਕੇ ਨਾ ਜਾਣਿਆ ਕੋਏ ਐਸੀ ਮਰਨੀ ਜੋ ਮਰੇ ਬਹੁ ਨਾ ਮਰਨਾ ਹੋਏ ਐਸੀ ਮਰਨੀ ਮਰਨ ਵਾਲੇ ਜਿਨ੍ਹਾਂ ਨੇ ਸੱਚ ਦੇਸ਼ ਕੌਮ ਧਰਮ ਦੀ ਰਾਖੀ ਮਨੁੱਖਤਾ ਦੀ ਰਾਖੀ ਵਾਸਤੇ ਆਪਾਂ ਵਾਰਿਆ ਸਦਾ ਹੀ ਅਮਰ ਹੋ ਜਾਂਦੇ ਨੇ ਮੁੜ ਕੇ ਮਰਦੇ ਨਹੀਂ ਸਾਡੇ ਵਰਗੇ ਰੋਜ਼ ਜੰਮਦੇ ਅਤੇ ਰੋਜ਼ ਮਰਦੇ ਨੇ ਜਦੋਂ ਦੇ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਨੇ 400 ਸਾਲ ਦੇ ਵਿੱਚ ਕਰੋੜਾਂ ਲੋਕ ਜੰਮ ਕੇ ਮਰੇ ਨੇ ਕਈ ਵਾਰੀ ਜੰਮੇ ਅਤੇ ਕਈ ਵਾਰੀ ਮਰੇ ਨੇ ਪਰ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਭੁੱਲ ਜਾਂਦੇ ਨੇ ਆਮ ਤੌਰ 'ਤੇ ਵੱਧ ਤੋਂ ਵੱਧ ਜਿਹੜਾ ਨਾਮ ਹੈ ਨਾ ਕਿਸੇ ਬੰਦੇ ਦਾ ਪੋਤੇ ਨੂੰ ਯਾਦ ਹੁੰਦਾ। ਕਿਸੇ ਬੰਦੇ ਨੂੰ ਪੁੱਛੀਏ ਤੇਰੇ ਪੜਦਾਦੇ ਦਾ ਨਾਮ ਕੀ ਸੀ, ਉਹ ਬੜੇ ਦਿਮਾਗ 'ਤੇ ਜ਼ੋਰ ਪਾ ਕੇ ਦੱਸ ਦੇਵੇ, ਨਹੀਂ ਤਾਂ ਕਹਿੰਦੇ ਜੀ ਦਾਦੇ ਦਾ ਪਤਾ, ਪੜਦਾਦੇ ਦਾ ਕੋਈ ਪਤਾ ਨਹੀਂ। ਤੀਜੀ ਚੌਥੀ ਪੀੜ੍ਹੀ ਭੁੱਲ ਜਾਂਦੇ ਨੇ, ਪਰ ਸ਼ਹੀਦਾਂ ਨੂੰ ਸਦੀਆਂ ਬੀਤ ਜਾਂਦੀਆਂ, ਕੋਈ ਭੁੱਲਦਾ ਨਹੀਂ। ਅੱਜ ਵੀ ਉਹ ਸਿੱਖ ਰਾਜ ਦੇ ਉਸਰੀਏ ਜਿਨ੍ਹਾਂ ਨੇ ਸਿੱਖ ਰਾਜ ਦੀ ਉਸਾਰੀ ਲਈ ਬਾਬਾ ਬੰਦਾ ਸਿੰਘ ਜੀ ਬਹਾਦਰ ਔਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਨਵਾਬ ਕਪੂਰ ਸਿੰਘ ਜੀ, ਮਹਾਰਾਣੀ ਸਦਾ ਕੌਰ, ਬਾਬਾ ਚੜ੍ਹਤ ਸਿੰਘ ਸੁਪਰ ਚੱਕੀਆ, ਜੈ ਸਿੰਘ ਕਨਹੱਈਆ, ਜੱਸਾ ਸਿੰਘ ਰਾਮਗੜੀਆ, ਜਿਹੜੇ ਮਿਸਲਾਂ ਦੇ ਸਿੰਘ ਸਰਦਾਰ ਹੋਏ ਨੇ, ਆਪਾਂ ਉਹਨਾਂ ਨੂੰ ਭੁੱਲੇ ਤਾਂ ਨਹੀਂ ਅਤੇ ਉਹ ਸਦਾ ਹੀ ਜਿਉਂਦੇ ਰਹਿਣਗੇ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਦਾ ਮੁੱਖ ਰੋਲ ਮੰਨਿਆ ਜਾਂਦਾ ਅਠਾਰਵੀਂ ਸਦੀ ਦੇ ਵਿੱਚ, ਨਵਾਬ ਕਪੂਰ ਸਿੰਘ ਜੀ ਤੋਂ ਬਾਅਦ ਪੰਥ ਦੇ ਜਥੇਦਾਰ ਬਣੇ ਸਨ। ਹਰ ਜੰਗ 'ਚ ਮੂਹਰੇ ਹੋ ਕੇ ਲੜਨਾ, ਨਿਸ਼ਾਨਾ ਕੀ ਸੀ, ਰਾਜ ਕਰੇਗਾ ਖਾਲਸਾ, ਪਾਕੀ ਰਹੇ ਨਾ ਕੋਏ। ਸੱਚ ਦਾ, ਧਰਮ ਦਾ, ਖਾਲਸੇ ਦਾ ਰਾਜ ਕਾਇਮ ਕਰਨਾ ਸੀ ਪੰਜਾਬ ਦੇ ਵਿੱਚ। ਕਈ ਲੋਕ ਥੋੜ੍ਹੀ ਸਮਝ ਵਾਲੇ ਹੁੰਦੇ ਨੇ ਅਤੇ ਇਸ ਪੰਕਤੀ ਨੂੰ ਬੜਾ ਮਾੜਾ ਸਮਝ ਲੈਂਦੇ, ਹੋਰ ਤਰ੍ਹਾਂ ਅਰਥ ਕਰ ਲੈਂਦੇ, ਕਹਿੰਦੇ ਵੀ ਸ਼ਾਇਦ ਖਾਲਸਾ ਰਾਜ ਕਰੇਗਾ ਅਤੇ ਬਾਕੀ ਕੋਈ ਰਹੇਗਾ ਨਹੀਂ। ਉਹ ਆਖੀ ਨੂੰ ਨਹੀਂ ਸਮਝਦੇ, ਆਖੀ ਨੂੰ ਬਾਕੀ ਸਮਝੀ ਜਾਂਦੇ। ਕਈਆਂ ਦਾ ਮੈਂ ਦੇਖਿਆ, ਕਹਿੰਦੇ ਜੀ ਬਾਕੀ ਕਿੱਥੇ ਜਾਣਗੇ, ਤੁਸੀਂ ਕਹਿੰਦੇ ਬਾਕੀ ਰਹੇ ਨਾ। ਮੈਂ ਕਿਹਾ ਤੁਹਾਨੂੰ ਕਿਹਾ ਕਹਿੰਦੇ ਆ ਬਾਕੀ ਰਹੇ ਨਾ ਕੋਈ, ਬਾਕੀ ਨਹੀਂ ਆਖੀ। ਆਖੀ ਦਾ ਮਤਲਬ ਕੀ ਹੁੰਦਾ? ਆਖੀ ਦਾ ਮਤਲਬ ਹੁੰਦਾ ਵੀ ਜੇ ਕੋਈ ਆਕੜ ਜਾਵੇ, ਕਹਿਣਾ ਨਾ ਮੰਨੇ, ਵਿਰੋਧੀ ਹੋ ਜਾਵੇ, ਦੇਸ਼ ਦਾ, ਕੌਮ ਦਾ, ਧਰਮ ਦਾ ਦੁਖੀ ਬਣ ਜਾਵੇ, ਉਹਨੂੰ ਸੋਧਾ ਲਾਉਣਾ ਖਾਲਸੇ ਦਾ ਕੰਮ ਹੈ। ਕਿਸੇ ਹਿੰਦੂ ਨੂੰ, ਕਿਸੇ ਮੁਸਲਮਾਨ ਨੂੰ, ਕਿਸੇ ਈਸਾਈ ਨੂੰ, ਕਿਸੇ ਗੈਰ ਸਿੱਖ ਨੂੰ ਮਾਰਨਾ ਇਹ ਖਾਲਸੇ ਦਾ ਕੰਮ ਨਹੀਂ। ਜੇ ਖਾਲਸੇ ਦਾ ਰਾਜ ਹੋਵੇਗਾ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਉਹਦੇ ਵਿੱਚ ਹਿੰਦੂ ਨਹੀਂ ਰਹਿਣਗੇ, ਉਹਦੇ 'ਚ ਮੁਸਲਮਾਨ ਨਹੀਂ ਰਹਿਣਗੇ, ਉਹ 'ਚ ਈਸਾਈ ਨਹੀਂ ਰਹਿਣਗੇ। ਖਾਲਸੇ ਦਾ ਰਾਜ ਤਾਂ ਮਾਰੇਗੇ, ਸਾਰੇ ਸੁਖੀ ਵਸਣਗੇ, ਸਭ ਸੁਖਾਲੀ ਉੱਠੀਆਂ। ਇਹ ਹੋਆ ਹਲੇਮੀ ਰਾਜ ਜੀ ਮਹਾਰਾਜ ਨੇ ਬਚਨ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਐਸਾ ਰਾਜ, ਹਲੇਮੀ ਰਾਜ ਜਿਹਦੇ 'ਚ ਸਾਰੇ ਸੁਖੀ ਵਸਣ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ, ਹਿੰਦੂਆਂ ਨੂੰ ਅਤੇ ਮੁਸਲਮਾਨਾਂ ਨੂੰ ਬਰਾਬਰ ਰੱਖਿਆ ਗਿਆ, ਸਤਿਕਾਰ ਬਰਾਬਰ ਦਿੱਤਾ ਗਿਆ। ਜੇ ਕੋਈ ਮੁਸਲਮਾਨ ਚੰਗੀ ਕੁਰਾਨ ਸ਼ਰੀਫ ਲਿਖ ਕੇ ਲਿਆਉਂਦਾ ਹੈ ਬੜੀ ਮਿਹਨਤ ਦੇ ਨਾਲ, ਇੱਕ ਪੀਰ ਨੇ ਕਹਿੰਦੇ ਕੁਰਾਨ ਬੜੀ ਸੁੰਦਰ ਲਿਖੀ ਸੀ, ਬਹੁਤ ਵਧੀਆ ਸੁਨਹਿਰੀ ਅੱਖਰਾਂ ਵਿੱਚ, ਅਤੇ ਉਦੋਂ ਰਾਜ ਖਾਲਸਾ ਸ਼ੁਰੂ ਹੋ ਗਿਆ ਅਤੇ ਉਹ ਬੜਾ ਉਦਾਸ ਨਿਮੋ ਝੋਣਾ। ਕਿਸੇ ਨੇ ਪੁੱਛਿਆ ਵੀ ਬਾਬਾ ਜੀ ਤੁਸੀਂ ਉਦਾਸ ਕਿਉਂ ਹੋ? ਉਹ ਕਹਿੰਦਾ ਮੈਂ ਕੁਰਾਨ ਲਿਖੀ ਸੀ ਬੜੀ ਮਿਹਨਤ ਕਰਕੇ, ਕਈ ਤੋਲੇ ਸੋਨਾ ਲੱਗਾ ਸੀ, ਕਈ ਸਾਲਾਂ ਦੀ ਮੇਰੀ ਮਿਹਨਤ ਸੀ। ਜੇ ਅੱਜ ਮੁਸਲਮਾਨਾਂ ਦਾ ਰਾਜ ਹੁੰਦਾ ਤਾਂ ਇਹਦੀ ਕੀਮਤ ਪੈਣੀ ਸੀ। ਇਸ ਕੁਰਾਨ ਦਾ ਮੈਨੂੰ ਬਹੁਤ ਜ਼ਿਆਦਾ ਲਿਖਣ ਦਾ ਇਮਜਾਨਾ ਮਿਲਣਾ ਸੀ, ਪਰ ਅਫਸੋਸ ਕਿ ਸਾਡਾ ਮੁਸਲਮਾਨਾਂ ਦਾ ਰਾਜ ਚਲਾ ਗਿਆ, ਸਿੱਖਾਂ ਦਾ ਰਾਜ ਆ ਗਿਆ। ਉਹਨਾਂ ਨੇ ਕੁਰਾਨ ਨੂੰ ਕਿੱਥੇ ਸਮਝਣਾ, ਕਿੱਥੇ ਉਹਨਾਂ ਨੇ ਸਤਿਕਾਰ ਦੇਣਾ? ਜਿਹੜੇ ਬੰਦੇ ਨੇ ਗੱਲ ਸੁਣੀ ਉਹ ਕਹਿਣ ਲੱਗਾ ਬਾਬਾ ਤੂੰ ਚਿੰਤਾ ਨਾ ਕਰ, ਇਹ ਗੱਲ ਨਹੀਂ ਹੈ। ਸ਼ੇਰੇ ਪੰਜਾਬ ਦੇ ਕੰਨੀ ਆਵਾਜ਼ ਪਾਈ ਕਿ ਇਸ ਤਰ੍ਹਾਂ ਇੱਕ ਮੁਸਲਮਾਨ ਫਕੀਰ ਹੈ, ਉਹਨੇ ਕੁਰਾਨ ਲਿਖੀ ਹੈ, ਬਹੁਤ ਸਿਆਣਾ ਔਰ ਵਿਦਵਾਨ ਹੈ, ਪਰ ਇਸ ਕਰਕੇ ਉਦਾਸ ਹੈ ਵੀ ਉਹਦੀ ਕੁਰਾਨ ਹੁਣ ਕਿਸੇ ਨੇ ਸਤਿਕਾਰ ਨਾਲ ਨਹੀਂ ਖਰੀਦਣੀ। ਸ਼ੇਰੇ ਪੰਜਾਬ ਆਪ ਚੱਲ ਕੇ ਗਏ, ਕੁਰਾਨ ਨੂੰ ਲੈ ਕੇ ਬੜੇ ਸਤਿਕਾਰ ਨਾਲ ਨਮਸਕਾਰ ਕਰਕੇ ਲਿਆਂਦਾ, ਤੋਸ਼ੇ ਖਾਨੇ 'ਚ ਰੱਖਿਆ, ਹਜ਼ਾਰਾਂ ਰੁਪਈਆ ਉਸ ਫਕੀਰ ਨੂੰ ਦਿੱਤਾ। ਖਾਲਸਾ ਜੀ, ਇਹ ਖਾਲਸੇ ਲਈ ਰਾਜ ਹੈ ਜਿੱਥੇ ਬਰਾਬਰ ਸਤਿਕਾਰ ਮਿਲਦਾ, ਬਰਾਬਰ ਅਦਬ ਮਿਲਦਾ। ਕਿਸੇ ਧਰਮ ਗ੍ਰੰਥ ਦੀ, ਕਿਸੇ ਧਰਮ ਦੀ ਬੇਅਦਬੀ ਨਰਾਦਰੀ ਨਹੀਂ ਹੁੰਦੀ। ਅੱਜ ਉਸ ਰਾਜ ਦੀ ਲੋੜ ਹੈ। ਦੁਨੀਆ ਤਰ੍ਹਾਂ ਤਰ੍ਹਾਂ ਕਰ ਰਹੀ ਹੈ, ਵਿਤਕਰਾ ਨਫ਼ਰਤ ਸੰਸਾਰ 'ਚ ਫੈਲੀ ਹੋਈ ਹੈ। ਇਹ ਤਾਂ ਹੀ ਦੂਰ ਹੋ ਸਕਦੀ ਹੈ ਜੇ ਗੁਰੂ ਗ੍ਰੰਥ ਸਾਹਿਬ ਦਾ ਹਲੇਮੀ ਰਾਜ ਆਵੇ। ਜਿਹੜਾ ਪੰਜਵੇਂ ਪਾਤਸ਼ਾਹ ਕਹਿੰਦੇ ਨਾ, ਇਹ ਹੋਆ ਹਲੀਮੀ ਰਾਜ ਜੀ। ਤੋ ਸਾਧ ਸੰਗਤ ਜੀ, ਮਹਾਰਾਜਾ ਸਾਹਿਬ ਰਣਜੀਤ ਸਿੰਘ ਦਾ ਰਾਜ ਐਵੇਂ ਨਹੀਂ ਸੀ ਬਣਿਆ। ਉਸ ਰਾਜ ਦੇ ਵਾਸਤੇ 100 ਸਾਲ ਸਿੰਘਾਂ ਨੇ ਜੰਗ ਲੜਿਆ ਸੀ। ਨੰਗੇ ਪਿੰਡੇ ਨੰਗੀ ਤੇਗ, ਇੱਕ ਜਾਂਗੀਆ ਇੱਕ ਸਿਰ ਪਟਕਾ, ਭੂਰੇ ਗਾਤੀ ਬਾਣਾ ਚਟਕਾ, ਇੱਕ ਕਛਹਿਰਾ ਇੱਕ ਦਸਤਾਰ ਘੋੜੇ ਦੀ ਕਾਠੀ ਤੇ, 125,000 ਨਾਲ ਲੜਨ ਵਾਲਾ ਖਾਲਸਾ, ਇਕੱਲਾ ਹੀ ਸਿੰਘ 125,000 ਤੇ ਭਾਰੂ। ਉਹ 125,000 ਫੌਜ ਖਵਾਉਂਦਾ ਸੀ ਅਤੇ ਹਰ ਵੇਲੇ ਚੜ੍ਹਦੀਆਂ ਕਲਾਂ 'ਚ ਰਹਿੰਦਾ ਸੀ। ਸੋ ਉਸ ਖਾਲਸੇ ਦਾ ਜਰਨੈਲ ਬਾਬਾ ਜੱਸਾ ਸਿੰਘ ਆਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸੂਕਰ ਚੱਕੀਆ, ਜਦੋਂ ਵੱਡਾ ਘੱਲੂਘਾਰਾ ਹੋਇਆ, ਅਹਿਮਦ ਸ਼ਾਹ ਅਬਦਾਲੀ ਅੱਜ ਨਿਸ਼ਚਾ ਕਰਕੇ ਆਇਆ ਸੀ ਵੀ ਮੈਂ ਖਾਲਸਾ ਪੰਥ ਨੂੰ ਸਦਾ ਲਈ ਖਤਮ ਕਰ ਦੇਣਾ, ਹੁਣ ਸਿੱਖ ਨਹੀਂ ਜਿੰਦਾ ਰਹਿਣ ਦੇਣਾ। 5 ਫਰਵਰੀ 1762 ਦਾ ਵਾਕਿਆ ਹੈ ਕਿ ਅਹਿਮਦ ਸ਼ਾਹ ਅਬਦਾਲੀ ਇਹ ਪੱਕਾ ਇਰਾਦਾ ਕਰਕੇ ਵੀ ਸਿੱਖ ਅੱਜ ਸਦਾ ਲਈ ਖਤਮ ਹੋ ਜਾਣਗੇ। ਕੋਪਰੀੜੇ ਦੇ ਮੈਦਾਨ ਵਿੱਚ, ਕੋਪਰੀੜੇ ਤੋਂ ਲੈ ਕੇ ਰਾਏਕੋਟ ਤੋਂ ਲੈ ਕੇ ਬਰਨਾਲੇ ਤੱਕ 30 ਮੀਲ ਦੇ ਵਿੱਚ ਕਹਿ ਲਓ ਲਾਸ਼ਾਂ ਹੀ ਲਾਸ਼ਾਂ ਖਿਲਰ ਗਈਆਂ ਸਨ। ਇੰਨਾ ਜ਼ਿਆਦਾ ਘਮਸਾਨ ਦਾ ਜੰਗ ਹੋਇਆ ਸੀ। 30,000 ਸਿੰਘ, ਸਿੰਘਣੀਆਂ ਅਤੇ ਬੱਚੇ ਉਸ ਇੱਕੋ ਦਿਨ ਸ਼ਹੀਦ ਹੋਏ ਸਨ, ਉਹਨੂੰ ਆਪਾਂ ਵੱਡਾ ਘੱਲੂਘਾਰਾ ਕਹਿੰਦੇ। ਉਸ ਜੰਗ ਵਿੱਚ ਕੋਈ ਸਿੱਖ ਸਿਪਾਹੀ ਐਸਾ ਨਹੀਂ ਸੀ ਜਿਹਨੂੰ 2-4 ਜ਼ਖਮ ਨਾ ਲੱਗੇ ਹੋਣ। ਐਸਾ ਕੋਈ ਸਿੰਘ ਜਰਨੈਲ ਨਹੀਂ ਸੀ ਜਿਹੜਾ ਸਰੀਰਕ ਤੌਰ 'ਤੇ ਜ਼ਖਮੀ ਨਾ ਹੋਇਆ ਹੋਵੇ। ਬਾਬਾ ਜੱਸਾ ਸਿੰਘ ਦੀ ਆਲੂਵਾਲੀਏ ਨੂੰ 22 ਫੱਟ ਲੱਗੇ ਸਨ ਅਤੇ ਸਰਦਾਰ ਚੜ੍ਹਤ ਸਿੰਘ ਦੀ ਸੂਕਰ ਚੱਕੀਏ ਨੂੰ 19 ਫੱਟ ਲੱਗੇ ਸਨ। ਪੰਥ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਜੀ ਲਿਖਦੇ ਨੇ, ਚੜ੍ਹਤ ਸਿੰਘ ਸੂਕਰ ਚੱਕੀਏ ਨੇ ਜਿਹੜੀ ਗੱਲ ਉਦੋਂ ਕਹੀ ਸੀ ਅੱਜ ਵੀ ਸਾਨੂੰ ਸਮਝ ਲੈਣੀ ਚਾਹੀਦੀ ਹੈ। ਉਸ ਵੇਲੇ ਬਾਬਾ ਚੜ੍ਹਤ ਸਿੰਘ ਜੀ ਬੋਲੇ ਸਨ, ਉਹ ਕਹਿੰਦੇ, ਮਿਸਲ ਵਾਰ ਅਬ ਲੜਨੋ ਨਾ ਹੈ, ਰਲ ਮਿਲ ਖੜ ਅਬ ਪੰਥ ਬਚਾਏ। ਸਾਰਿਆਂ ਸਿੰਘਾਂ ਨੂੰ ਕਹਿਣ ਲੱਗਾ ਚੜ੍ਹਤ ਸਿੰਘ, ਆਪਣੀ ਆਪਣੀ ਮਿਸਲ ਬਚਾ ਕੇ ਨਾ ਲੜੋ, ਹੁਣ ਰਲ ਕੇ ਪੰਥ ਬਚਾ ਲਓ। ਜੇ ਪੰਥ ਬਚ ਗਿਆ ਤਾਂ ਸਾਰਾ ਕੁਝ ਹੀ ਬਚ ਜਾਏਗਾ, ਅਤੇ ਜੇ ਪੰਥ ਖਤਮ ਹੋ ਗਿਆ ਫਿਰ ਸਾਰਾ ਕੁਝ ਖਤਮ ਹੋ ਜਾਏਗਾ। ਖਾਲਸਾ ਜੀ, ਉਦੋਂ ਇੱਕ ਸਿੰਘ ਨੇ ਇਹ ਵੀ ਅਰਦਾਸ ਕੀਤੀ ਸੀ, ਅੱਜ ਕਈ ਲੋਕ ਇਹ ਗੱਲ ਨਹੀਂ ਸਮਝਦੇ, ਉਹ ਪੰਥ ਦੀਆਂ ਜੜ੍ਹਾਂ ਨੂੰ ਖੋਖਲੀਆਂ ਕਰਨ ਦਾ ਯਤਨ ਕਰ ਰਹੇ ਨੇ। ਜਿਹੜੀ ਪੰਥ ਨੂੰ ਸਾਜਣ ਦੀ ਵਿਧੀ ਹੈ ਅੰਮ੍ਰਿਤ ਸੰਚਾਰ ਦੀ, ਉਹਦੇ 'ਤੇ ਵੀ ਕਿੰਤੂ ਪਰੰਤੂ ਕਰ ਰਹੇ ਨੇ। ਖਾਲਸਾ ਜੀ, ਉਸ ਵੇਲੇ ਇਸ ਗੱਲ ਨੂੰ ਅੱਜ ਵੀ ਸਮਝ ਲਓ, ਬੜੇ ਕਮਾਲ ਦੇ ਬਚਨ ਭਾਈ ਰਤਨ ਸਿੰਘ ਭੰਗੂ ਨੇ ਲਿਖੇ। ਉਹ ਕਹਿੰਦੇ, ਉਹਨਾਂ ਨੇ ਆਖਿਆ, ਕਹਿੰਦੇ, ਪੰਥ ਨਾ ਰਹੇ ਗੋ ਨਾਥ, ਤੇਰੋ ਗ੍ਰੰਥ ਕੌਣ ਮਾਨੇ ਗੋ। ਜੇ ਤੇਰਾ ਪੰਥ ਨਾ ਰਿਹਾ, ਖਾਲਸਾ ਪੰਥ ਹੀ ਖਤਮ ਹੋ ਗਿਆ, ਤੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕੌਣ ਕਰੇਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੌਣ ਪੜ੍ਹੇਗਾ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕੌਣ ਕਰੇਗਾ। ਖਾਲਸਾ ਪੰਥ ਜਿੰਦਾ ਰਹਿਣਾ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ, ਅਤੇ ਗੁਰੂ ਗ੍ਰੰਥ ਸਾਹਿਬ ਜਿੰਦਾ ਰਹਿਣਾ ਜ਼ਰੂਰੀ ਹੈ ਖਾਲਸਾ ਪੰਥ ਦੇ ਵਾਸਤੇ, ਇਹ ਵੀ ਗੱਲ ਜ਼ਰੂਰੀ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੱਢ ਦਈਏ ਅਤੇ ਪੰਥ ਨੂੰ ਰੱਖ ਲਈਏ ਤਾਂ ਵੀ ਕੁਛ ਨਹੀਂ ਹੈ, ਫਿਰ ਪੰਥ ਹੀ ਕੋਈ ਨਹੀਂ ਹੈ। ਅਤੇ ਜੇ ਅਸੀਂ ਪੰਥ ਨੂੰ ਖਤਮ ਕਰ ਦਈਏ ਤਾਂ ਗੁਰੂ ਗ੍ਰੰਥ ਸਾਹਿਬ ਮੁਸਲਮਾਨਾਂ ਤਾਂ ਨਹੀਂ ਪੜ੍ਹਨਾ, ਈਸਾਈਆਂ ਨੇ ਤਾਂ ਨਹੀਂ ਪੜ੍ਹਨਾ, ਜਿਹੜੇ ਉਹਨਾਂ ਆਪਣੇ ਆਪਣੇ ਗ੍ਰੰਥ ਲਈ ਫਿਰਦੇ ਨੇ, ਇਹਨੂੰ ਕਿੱਥੇ ਸਮਝਣਗੇ। ਇਹ ਖਾਲਸੇ ਦੀ ਵਿਰਾਸਤ ਵੀ ਹੈ, ਇਹਨੂੰ ਦੋਵਾਂ ਚੀਜ਼ਾਂ ਨੂੰ, ਪੰਥ ਅਤੇ ਗ੍ਰੰਥ ਨੂੰ ਮਹਾਰਾਜ ਨੇ ਗੱਦੀ ਦਿੱਤੀ ਹੈ, ਅਤੇ ਗ੍ਰੰਥ ਪੰਥ ਕੋਲ ਮਾਨੀ ਹੈ। ਬੜੇ ਕਮਾਲ ਦੇ ਬਚਨ ਲਿਖੇ ਨੇ ਰਹਿਤਨਾਮਿਆਂ ਵਿੱਚ ਵੀ, ਪੰਥ ਅਤੇ ਗ੍ਰੰਥ ਦੋਵੇਂ ਹੀ ਗੁਰੂ ਰੂਪ ਹਨ। ਪਰ ਪੁਰਾਤਨ ਸਿੰਘ ਕਹਿੰਦੇ ਵੀ ਹੁੰਦੇ ਸਨ, ਗੁਰੂ ਪੰਥ ਗੁਰੂ ਗ੍ਰੰਥ। ਅੱਜ ਕੱਲ੍ਹ ਬਹੁਤਿਆਂ ਨੂੰ ਪਤਾ ਨਹੀਂ ਚਮਕੌਰ ਦੀ ਗੜੀ ਦਾ ਪਹਿਲਾ ਨਾਮ ਕੀ ਹੈ। ਮਹਾਨ ਕੋਸ਼ ਵਿੱਚ ਭਾਈ ਕਾਨ ਸਿੰਘ ਨਾਭਾ ਦਾ ਗ੍ਰੰਥ ਹੈ, ਬਹੁਤ ਵੱਡਾ, ਸਿੱਖ ਐਨਸਾਈਕਲੋਪੀਡੀਆ ਸਿੱਖ ਧਰਮ ਦਾ। ਉਹਦੇ ਵਿੱਚ ਮਹਾਨ ਕੋਸ਼ ਤੁਸੀਂ ਫੋਟੋ ਕੱਢੋ, ਭਾਈ ਕਾਨ ਸਿੰਘ ਨਾਭਾ ਨੇ ਜਿਹੜੀ ਚਮਕੌਰ ਦੀ ਗੜੀ ਦਿੱਤੀ ਹੈ, ਉਹਦੇ ਥੱਲੇ ਲਿਖਿਆ ਹੋਇਆ ਤਿਲਕ ਅਸਥਾਨ ਗੜੀ ਚਮਕੌਰ ਸਾਹਿਬ। ਤਿਲਕ ਅਸਥਾਨ ਕਿਉਂ ਕਹਿੰਦੇ ਨੇ, ਉੱਥੇ ਪੰਜਾਂ ਪਿਆਰਿਆਂ ਨੂੰ ਬਕਾਇਦਾ ਦੁਰਿਆਈ ਦਾ ਤਿਲਕ ਦਿੱਤਾ ਗਿਆ ਸੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰਤਾ ਅਰਪਣ ਲੱਗੇ ਖਾਲਸੇ ਪੰਜ ਸਿੰਘ ਤੇ ਸੋਹਣੇ ਸਰੀਰ। ਪੰਜਾਂ ਨੂੰ ਦੁਰਿਆਈ ਦੇ ਕੇ, ਪੰਜਾਂ ਦੀਆਂ ਪਰਿਕਰਮਾ ਕਰਕੇ, ਪੰਜਾਂ ਅੱਗੇ ਮੱਥਾ ਟੇਕ ਕੇ ਕਿਹਾ ਸੀ, ਅੱਜ ਤੋਂ ਬਾਅਦ ਪੰਜ ਪਿਆਰੇ ਗੁਰੂ ਦਾ ਰੂਪ ਆਉਣਗੇ। ਹਜ਼ੂਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਮੱਥਾ ਟੇਕ ਕੇ ਕਿਹਾ ਸੀ, ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ, ਗੁਰੂ ਖਾਲਸਾ ਖਾਲਸਾ ਗੁਰੂ ਅਬ ਤੇ ਹੋਏ ਐਸੀ ਬਿਧ ਸ਼ੁਰੂ। ਖਾਲਸੇ ਪੰਥ ਨੂੰ, ਗੁਰੂ ਗ੍ਰੰਥ ਨੂੰ ਗੁਰਤਾ ਗਤੀ ਦਿੱਤੀ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੀ ਗੱਲ ਛੱਡ ਕੇ ਜੇ ਭਟਕਣਾ ਚਾਹੀਏ ਤਾਂ ਫਿਰ ਸਾਡੀ ਮਰਜ਼ੀ ਹੈ। ਸੋ ਸਾਧ ਸੰਗਤ ਜੀ, ਡਾਕਟਰ ਗੁਰਮੀਤ ਸਿੰਘ ਜੀ, ਜਿਨ੍ਹਾਂ ਨੇ ਆਪਣਾ ਯੋਗਦਾਨ ਇਸ ਸੰਘਰਸ਼ ਵਿੱਚ ਪਾਇਆ ਆਪਣੇ ਆਪਣੇ ਤਰੀਕੇ ਨਾਲ, ਕੋਈ ਤਲਵਾਰ ਨਾਲ ਲੜਦਾ, ਕੋਈ ਕਲਮ ਨਾਲ ਲੜਦਾ, ਕੋਈ ਵਿਚਾਰ ਨਾਲ ਲੜਦਾ, ਜਿੰਨਾ ਕੋਈ ਯੋਗਦਾਨ ਪਾ ਸਕਦਾ ਉਹਦਾ ਯੋਗਦਾਨ ਬਹੁਤ ਮਹੱਤਵਪੂਰਨ ਹੁੰਦਾ। ਭਾਈ ਆਨੰਦ ਲਾਲ ਜੀ ਨੂੰ ਦਸਵੇਂ ਪਾਤਸ਼ਾਹ ਬਚਨ ਕੀਤਾ ਸੀ, ਜਦੋਂ ਮਹਾਰਾਜ ਅਨੰਦਪੁਰ ਦੇ ਘੇਰੇ ਵਿੱਚ ਆਉਣ ਲੱਗੇ, ਕਹਿਣ ਲੱਗੇ ਭਾਈ ਆਨੰਦ ਲਾਲ ਜੀ ਅਨੰਦਪੁਰ ਸਾਹਿਬ ਤੋਂ ਚਲੇ ਜਾਓ, ਤੁਸੀਂ ਪਹਿਲਾਂ ਚਲੇ ਜਾਓ, ਨਿਕਲ ਜਾਓ ਇੱਥੋਂ। ਉਹ ਕਹਿੰਦੇ, ਮਹਾਰਾਜ ਮੈਨੂੰ ਕਿਉਂ ਭੇਜਦੇ ਹੋ? ਮਹਾਰਾਜ ਕਹਿੰਦੇ, ਇੱਥੇ ਬੜਾ ਘਮਸਾਨ ਦਾ ਜੰਗ ਮਚਣਾ, ਬਹੁਤ ਯੁੱਧ ਹੋਣਾ, ਬੜਾ ਵੱਡਾ ਲੰਮਾ ਯੁੱਧ ਚੱਲਣਾ। ਆਨੰਦ ਲਾਲ ਕਹਿੰਦੇ, ਮਹਾਰਾਜ ਮੈਨੂੰ ਤਲਵਾਰ ਫੜਾਓ ਤਾਂ ਮੈਂ ਵੀ ਯੁੱਧ ਕਰਾਂਗਾ। ਮਹਾਰਾਜ ਕਹਿੰਦੇ, ਨਹੀਂ, ਤੁਹਾਨੂੰ ਯੁੱਧ ਤਲਵਾਰ ਨਾਲ ਨਹੀਂ, ਤੁਹਾਨੂੰ ਕਲਮ ਨਾਲ ਕਰਨਾ ਪੈਣਾ। ਉਹ ਕੰਮ ਜਿਹੜਾ ਤਲਵਾਰ ਨਹੀਂ ਕਰ ਸਕੇਗੀ, ਤੁਹਾਡੀ ਕਲਮ ਕਰੇਗੀ। ਸੋ ਜਿਹੜੇ ਵਿਦਵਾਨ ਲੋਕ, ਗੁਣੀ ਬੰਦੇ ਹੁੰਦੇ ਨੇ, ਇਹ ਵੀ ਸਾਧ ਸੰਗਤ ਜੀ ਹਰ ਇੱਕ ਸੰਘਰਸ਼ ਦੀ ਜਿੰਦ ਜਾਨ ਹੁੰਦੇ ਨੇ, ਉਹਨਾਂ ਤੋਂ ਬਿਨਾਂ ਕੋਈ ਵੀ ਲਹਿਰ ਅੱਗੇ ਨਹੀਂ ਚੱਲ ਸਕਦੀ। ਭਾਈ ਆਨੰਦ ਲਾਲ ਜੀ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ, ਭਾਈ ਸੁੱਖਾ ਸਿੰਘ, ਭਾਈ ਸਰੂਪਦਾਸ ਜੀ ਭੱਲਾ, ਜਿਨ੍ਹਾਂ ਨੇ 18ਵੀਂ ਸਦੀ 'ਚ ਸਾਡਾ ਇਤਿਹਾਸ ਲਿਖਿਆ, ਗੁਰੂਆਂ ਦਾ ਇਤਿਹਾਸ ਲਿਖਿਆ, ਕਿ ਉਹ ਬੰਦੇ ਨਾ ਹੁੰਦੇ ਨਾ, ਅੱਜ ਅਸੀਂ ਵੀ ਨਾ ਹੁੰਦੇ। ਅਸੀਂ ਆਪਣੇ ਰਾਈਟਰਾਂ ਨੂੰ, ਆਪਣੇ ਵਿਦਵਾਨਾਂ ਨੂੰ ਭੁੱਲ ਚੁੱਕੇ ਹਾਂ ਔਰ ਦਿਨੋ ਦਿਨ ਭੁਲਾਉਂਦੇ ਹੀ ਜਾ ਰਹੇ ਹਾਂ। ਖਾਲਸਾ ਜੀ, ਸੋ ਅੱਜ ਭਾਈ ਸਾਹਿਬ ਦੀ ਯਾਦ ਮਨਾਈ, ਸੰਤ ਬਾਬਾ ਸ਼ਹੀਦ ਲਛਮਣ ਸਿੰਘ ਜੀ, ਜਿਨ੍ਹਾਂ ਨੇ ਫਸਟ ਵਰਲਡ ਵਾਰ ਦੇ ਵਿੱਚ ਖਾਲਸੇ ਦਾ ਨਾਂ ਚਮਕਾਇਆ ਸੀਗਾ। ਐਸੇ ਐਸੇ ਸਿੰਘ ਸਨ, ਮੈਨੂੰ ਪੁਰਾਣੇ ਇੱਕ ਬਜ਼ੁਰਗ ਉਸ ਵੇਲੇ ਦੇ ਮਿਲੇ, ਉਹਨੂੰ ਬੜੇ ਬਚਨ ਸੁਣਾਏ। ਕਹਿੰਦੇ, ਅਸੀਂ ਫਰਾਂਸ ਵਿੱਚ ਫਸਟ ਵਰਲਡ ਵਾਰ ਦੀ ਲੜਾਈ ਵਿੱਚ ਸੀਗੇ। ਕਹਿੰਦੇ, ਅੰਗਰੇਜ਼ ਸਾਨੂੰ ਲੈ ਗਏ ਅਤੇ ਲੜਾਈ ਦੇ ਵਿੱਚ ਕੀ ਸੀ ਕਿ ਸਾਡੇ ਨਾਲ ਕਈ ਰੈਜੀਮੈਂਟਾਂ ਸਨ, ਕਈ ਤਰ੍ਹਾਂ ਦੀ ਫੌਜ, ਗੋਰਖਿਆਂ ਦੀ ਫੌਜ, ਡੋਗਰਿਆਂ ਦੀ ਫੌਜ, ਪਠਾਣਾਂ ਦੀ ਫੌਜ, ਰਾਜਪੂਤਾਂ ਦੀ ਫੌਜ ਅਤੇ ਮਰਾਠਿਆਂ ਦੀ ਫੌਜ ਅਤੇ ਸਿੱਖ ਪਲਟਨ। ਕਹਿੰਦੇ, ਉਹਨਾਂ ਦਾ ਆਪਣਾ ਆਪਣਾ ਤਰੀਕਾ, ਆਪਣਾ ਆਪਣਾ ਮਜ਼ਹਬ, ਆਪਣਾ ਆਪਣਾ ਸਾਰਿਆਂ ਦਾ ਵੱਖਰਾ ਵੱਖਰਾ ਸੀਗਾ। ਵੱਖਰੀ ਵੱਖਰੀ ਰੋਟੀ ਪੱਕਦੀ ਸੀ, ਵੱਖਰੀ ਵੱਖਰੀ ਖਾਂਦੇ ਸਨ, ਸਾਰਿਆਂ ਦਾ ਆਪਣਾ ਆਪਣਾ ਢੰਗ ਤਰੀਕਾ ਸੀ। ਪਰ ਲੜਾਈ ਦੇ ਵਿੱਚ ਇੱਕ ਖਾਸ ਗੱਲ ਸੀ, ਕਹਿੰਦੇ ਉਹ ਬਾਪੂ ਨੇ ਮੈਨੂੰ ਸੁਣਾਈ ਗੱਲ। ਬਾਬਾ ਹਿੰਮਤ ਸਿੰਘ ਸੀਗੇ, ਬੜੇ ਕਰਮੀ ਵਾਲੇ ਮਹਾਂਪੁਰਸ਼, ਦੱਸ ਕੇ ਗਏ ਆ ਵੀ ਕੱਲ੍ਹ ਸਾਡਾ ਸੰਸਕਾਰ ਹੈ ਭਾਈ, ਲੱਕੜਾਂ ਇਕੱਠੀਆਂ ਕਰ ਲਓ। ਉਹਨਾਂ ਦੀ ਮੂਵੀ ਬਣੀ, ਕਹਿ ਰਹੇ ਆ ਸਾਡੇ ਕੋਲ ਮੋਬਾਈਲ ਦੇ ਵਿੱਚ, ਸਿੰਘ ਨੇ ਭਰੀ ਹੋਈ ਹੈ, ਦਸਤਾਰ ਸਜਾਈ ਜਾਂਦੇ। ਕਹਿੰਦੇ, ਕੱਲ੍ਹ ਨੂੰ ਚੜ੍ਹਾਈ ਕਰਨੀ ਹੈ ਅਤੇ ਲੱਕੜਾਂ ਲੁੱਕੜਾਂ ਇਕੱਠੀਆਂ ਕਰ ਲਓ। ਇਹੋ ਜਿਹੇ ਫੌਜੀ ਸਿੰਘ ਸਨ ਉਸ ਲੜਾਈ ਦੇ ਵਿੱਚ। ਉਹ ਕਹਿੰਦੇ ਵੀ ਅਸੀਂ ਚੰਡੀ ਦਾ ਵਾਰ ਦਾ ਪਾਠ ਕਰਨਾ ਸਵੇਰੇ ਉੱਠ ਕੇ ਅਤੇ ਜੰਗ ਨੂੰ ਚੜ੍ਹਨਾ, ਅਤੇ ਜਦੋਂ ਜੰਗ ਨੂੰ ਚੜ੍ਹਨਾ ਨਾ ਸਾਰਿਆਂ ਨੇ, ਅਤੇ ਫਿਰ ਕਹਿੰਦੇ ਸਾਰੀ ਫੌਜ ਨੂੰ ਹੁਕਮ ਹੁੰਦਾ ਸੀ, ਜਿਹੜੇ ਸਾਡੇ ਨਾਲ ਪਠਾਣ, ਗੋਰਖੇ, ਨੇਪਾਲੀ, ਨੇਪੂਲੀ ਸਨ, ਉਹਨਾਂ ਨੂੰ ਕਹਿਣਾ ਵੀ ਤੁਸੀਂ ਆਪਣਾ ਨਾਰਾ ਨਹੀਂ ਮਾਰਨਾ, ਕੋਈ ਤੁਸੀਂ ਬੁਲਾਉਣਾ, ਇਹਨਾਂ ਨੇ ਕਹਿਣਾ ਬੋਲੇ ਸੋ ਨਾਲ, ਤੁਸੀਂ ਸਾਰਿਆਂ ਨੇ ਬੋਲਣਾ ਸਤਿ ਸ੍ਰੀ ਅਕਾਲ। ਕਹਿੰਦੇ, ਜੇ ਤੁਸੀਂ ਕੋਈ ਢਿੱਲ ਵਿਖਾਓਗੇ ਤਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਦੂਸਰੀ ਫੌਜ ਆ ਰਹੀ ਹੈ, ਸਿੱਖਾਂ ਦੀ ਨਹੀਂ। ਫੌਜ ਭਾਵੇਂ ਸਿੱਖਾਂ ਦੀ ਹੋਵੇ, ਭਾਵੇਂ ਕੋਈ ਹੋਵੇ, ਨਾਰਾ ਜਿਹੜਾ ਜਕਾਰਾ ਹੈ ਉਹ ਸਤਿ ਸ੍ਰੀ ਅਕਾਲ ਦਾ ਨਾਮ। ਉਹ ਕਈ ਵਾਰੀ ਬਾਬਾ ਹਿੰਮਤ ਸਿੰਘ ਹੱਸ ਕੇ ਸੁਣਾਇਆ ਕਰਦੇ ਸੀ, ਕਹਿੰਦੇ ਜਦੋਂ ਅਸੀਂ ਚਕਾਰਾ ਕੇ ਜਾਣਾ, ਸਾਡੀ ਤਾਂ ਆਵਾਜ਼ ਸਾਫ਼ ਆਉਣੀ ਵੀ ਸਤਿ ਸ੍ਰੀ ਅਕਾਲ। ਉਹ ਜਿਹੜੇ ਗੋਰਖੇ ਸੀ ਨਾ, ਉਹਨਾਂ ਨੇ ਚੱਕਰੀਆ ਚੱਕਰੀਆ ਕਾਲ ਕਰਦੇ ਰਹਿਣਾ, ਅਤੇ ਉਹਨਾਂ ਨੂੰ ਸਮਝ ਜਾਣਾ ਵੀ ਇਹ ਅਸਲੀ ਨਹੀਂ ਆਏ, ਇਹ ਨਕਲੀ ਆ। ਤੋ ਖਾਲਸਾ ਜੀ, ਇਹ ਸਿੰਘਾਂ ਨੇ ਜਿਨ੍ਹਾਂ ਨੇ ਬਾਬਾ ਲਛਮਣ ਸਿੰਘ ਜੀ ਜਿਨ੍ਹਾਂ 'ਚ ਸ਼ਹੀਦ ਹੋਏ ਨੇ, ਫਸਟ ਵਰਲਡ ਵਾਰ ਹੋਵੇ ਭਾਵੇਂ ਸੈਕਿੰਡ ਵਰਲਡ ਵਾਰ ਹੋਵੇ, ਉਹ ਵੀ ਗੁਰੂ ਮਹਾਰਾਜ ਦੀ ਕਰਾਮਾਤ ਸੀਗੀ। ਦੇਖੋ, ਉਸ ਤੋਂ ਪਹਿਲਾਂ 1891 ਦੇ ਵਿੱਚ ਸਾਰਾ ਕੜੀ ਦੇ ਜੰਗ 'ਚ 21 ਸਿੰਘਾਂ ਨੇ 21,000 ਪਠਾਣਾਂ ਦਾ ਮੁਕਾਬਲਾ ਕੀਤਾ ਸੀ ਅਤੇ ਜੰਗ ਦੇ ਮੈਦਾਨ 'ਚ ਵੈਰੀ ਦੇ ਆਹੂ ਲਾ ਦਿੱਤੇ ਸਨ। ਸਦਾ ਹੀ ਖਾਲਸੇ ਨੂੰ ਮਹਾਰਾਜ ਦੀ ਬਖਸ਼ਿਸ਼ ਰਹੀ ਹੈ। ਅੱਜ ਉਹਨਾਂ ਦੋਵਾਂ ਮਹਾਂਪੁਰਸ਼ਾਂ ਨੂੰ ਆਪਣੇ ਯਾਦ ਕਰ ਰਹੇ ਹਾਂ। ਆਓ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਸ਼ਬਦ ਦੀ 2 ਮਿੰਟ ਵਿਚਾਰ ਸੁਣੀਏ, ਕਿਉਂਕਿ ਜਿੰਨਾ ਚਿਰ ਆਪਾਂ ਗੁਰਬਾਣੀ ਨਹੀਂ ਸੁਣਦੇ ਇੱਥੇ ਆਉਣਾ ਸਫਲਾ ਨਹੀਂ ਹੁੰਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਕਥਨ ਕਰਦੇ ਨੇ, ਬੁੱਧ ਪ੍ਰਗਾਸ਼ ਭਈ ਮਤ ਪੂਰੀ। ਕਹਿੰਦੇ ਜੇ ਕਿਸੇ ਬੰਦੇ ਨੂੰ ਪੂਰੀ ਮਤ, ਗੁਰੂ ਦੀ ਮਤ ਮਿਲ ਜਾਵੇ, ਉਹਦੀ ਬੁੱਧੀ ਪ੍ਰਕਾਸ਼ਿਤ ਹੋ ਜਾਂਦੀ ਹੈ। ਸਾਡੀ ਬੁੱਧੀ ਸੁੱਤੀ ਪਈ ਹੈ ਖਾਲਸਾ ਜੀ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਨਾਨਕ ਸਾਹਿਬ ਦੀ ਮੱਤ ਸਾਨੂੰ ਆ ਜਾਏ, ਸਾਡੀ ਬੁੱਧੀ ਪ੍ਰਕਾਸ਼ਿਤ ਹੋ ਸਕਦੀ ਹੈ। ਜਿਹੜਾ ਸਾਡੀ ਬੁੱਧੀ ਦੇ ਤਮ ਗੁਣ ਛਾਇਆ ਹੋਇਆ ਹਰ ਵੇਲੇ ਸਾਧ ਸੰਗਤ ਜੀ, ਸਾਡੇ ਅੰਦਰ ਝੋਰਾ, ਚਿੰਤਾ, ਫਿਕਰ, ਡਰ ਅਤੇ ਕਈ ਤਰ੍ਹਾਂ ਦੇ ਮਾੜੇ ਚੰਗੇ ਖਿਆਲ ਪੈਦਾ ਹੁੰਦੇ ਰਹਿੰਦੇ ਆ, ਇਹ ਸਾਰੇ ਦੂਰ ਹੋ ਸਕਦੇ ਨੇ ਜੇ ਕਿਤੇ ਗੁਰੂ ਦੀ ਮੱਤ ਦਾ ਕਿਣ ਤੱਕ ਸਾਡੇ ਹਿਰਦੇ 'ਚ ਵੱਸ ਜਾਵੇ। ਤਾਪੇ ਮਿਰਸੀ ਦੁਰਮਤ ਦੂਰੀ। ਜਦੋਂ ਸਤਿਗੁਰਾਂ ਦੀ ਮੱਤ ਆ ਗਈ, ਦੁਰਮਤ ਖੋਟੀ ਮੱਤ ਦਾ ਨਾਸ ਹੋ ਗਿਆ। ਐਸੀ ਗੁਰਮਤ ਪਾਈ ਅਲੇ, ਕਹਿੰਦੇ ਐਸੀ ਗੁਰਮਤ ਅਸੀਂ ਪ੍ਰਾਪਤ ਕੀਤੀ ਹੈ। ਬੂਢਤ ਘੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਭਾਈ ਰੇ। ਇਹ ਸੰਸਾਰ ਰੂਪੀ ਅੰਨੇ ਖੂਹ 'ਚ ਅਸੀਂ ਡੁੱਬ ਰਹੇ ਸਾਂ, ਗੁਰੂ ਨੇ ਆਪਣੇ ਸ਼ਬਦ ਨਾਲ ਕੱਢ ਲਿਆ। ਰਹਾਓ ਮਹਾਂ ਅਗਾਹ ਅਗਨ ਕਾ ਸਾਗਰ। ਇਹ ਜਿਹੜੀ ਦੁਨੀਆ ਹੈ, ਇਹ ਜਿਹੜਾ ਸੰਸਾਰ ਹੈ, ਇਹ ਅੱਗ ਦਾ ਸਮੁੰਦਰ ਹੈ। ਡੂੰਘਾ ਇੰਨਾ ਵੀ ਆਹ ਸਮੁੰਦਰ ਦੇ ਸਾਹਮਣੇ ਕੁਛ ਵੀ ਨਹੀਂ ਜਿਹੜਾ ਪਾਣੀ ਵਾਲਾ। ਪਾਣੀ ਵਾਲੇ ਸਮੁੰਦਰ ਦੀ ਤਾਂ ਥਾਹ ਬੜੀ ਦੁਨੀਆ ਲੈ ਲੈਂਦੀ ਹੈ, ਬੜੇ ਗੋਤਾਖੋਰ ਚੁੱਗੀਆਂ ਮਾਰ ਲੈਂਦੇ ਨੇ, ਪਰ ਸੰਸਾਰ ਦੇ ਸਾਗਰ ਦੇ ਕੇ ਤਲ ਤੱਕ ਕੋਈ ਅੱਪੜਿਆ ਨਹੀਂ, ਕੋਈ ਜਾ ਨਹੀਂ ਸਕਦਾ। ਫਿਰ ਪਾਣੀ ਦਾ ਨਹੀਂ, ਅੱਗ ਦਾ ਹੈ, ਸਾੜ ਦਾ ਹੈ। ਇਤਨੀ ਇਹਦੇ ਵਿੱਚ ਕ੍ਰਿਸ਼ਨਾ ਦੀ, ਵਿਕਾਰਾਂ ਦੀ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਈਰਖਾ ਦੀ, ਦੁਵੈਸ਼ ਦੀ, ਨਿੰਦਾ ਦੀ, ਚੁਗਲੀ ਦੀ, ਆਲਸ ਦੀ ਅੱਗ ਹੈ, ਸਾੜ ਸਾੜ ਸੁੱਟਦੀ ਹੈ। ਮਹਾਰਾਜ ਕਹਿੰਦੇ ਦੁੱਤਰ ਅੰਧ ਬਿਖਮ ਇਹ ਮਾਇਆ, ਗੁਰ ਬੋਹਿਤ ਤਾਰੇ ਰਤਨਾਕਰ। ਇਸ ਸਾਗਰ ਤੋਂ ਤਾਰਨ ਵਾਸਤੇ ਗੁਰੂ ਨਾਨਕ ਨੇ ਜਹਾਜ਼ ਬਣਾਇਆ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਗੁਰੂ ਗ੍ਰੰਥ ਸਾਹਿਬ ਦਾ ਇਹ ਜਹਾਜ਼, ਗੁਰਬਾਣੀ ਦਾ ਇਹ ਜਹਾਜ਼, ਜਿਹੜਾ ਵੀ ਇੱਥੇ ਚੜ੍ਹੇਗਾ ਉਹ ਸੰਸਾਰ ਤੋਂ ਤਰ ਜਾਏਗਾ। ਦੁੱਤਰ ਅੰਧ ਬਿਖਲ ਇਹ ਮਾਇਆ, ਇਹ ਜਿਹੜੀ ਮਾਇਆ ਦੀ ਇਹ ਨਦੀ ਹੈ, ਇਹ ਨਾ ਤਰੀ ਜਾਣ ਵਾਲੀ ਹੈ। ਦੁੱਤਰ ਨਾ ਤਰੀ ਜਾਵੇ, ਦੁਸ਼ਕਰ ਔਖੀ ਤਰੀ ਜਾਵੇ। ਬਿਖਮ ਜਿਹੜੀ ਕਠਿਨ ਹੋਵੇ, ਸਮ ਨਾ ਹੋਵੇ, ਬਰਾਬਰ ਨਾ ਹੋਵੇ, ਕਿਤੇ ਬਹੁਤ ਡੂੰਘੀ ਹੋਵੇ, ਕਿਤੇ ਬਹੁਤ ਘੁੰਮਣ ਘੇਰੀਆਂ ਪਾਉਂਦੀ ਹੋਵੇ, ਛੱਲਾਂ ਮਾਰਦੀ ਹੋਵੇ, ਜਿਹੜੀ ਪਾਰ ਲੰਘਣ ਹੀ ਨਾ ਦੇਵੇ, ਉਹਨੂੰ ਕਹਿੰਦੇ ਬਿਖਮ। ਐਸੀ ਇਹ ਨਦੀ ਹੈ। ਗੁਰਪੂਰਾ ਪ੍ਰਗਟ ਮਾਰਗ ਦਿਖਾਇਆ, ਪੂਰੇ ਸਤਿਗੁਰੂ ਨੇ ਇਸ ਨੂੰ ਤਰਨ ਦਾ ਰਾਹ ਬੜਾ ਸੌਖਾ ਜਿਹਾ, ਸਿੱਧਾ ਜਿਹਾ, ਸਿੰਪਲ ਜਿਹਾ ਦੱਸ ਦਿੱਤਾ ਕਿ ਤੂੰ ਵਾਹਿਗੁਰੂ 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 ਜਪ ਤੇ ਤੂੰ ਇਸ ਤੋਂ ਲੰਘ ਸਕਦਾ। ਹਰ ਰਸ ਪੀਵਤ ਸਦ ਹੀ ਰਾਤਾ, ਵਾਹਿਗੁਰੂ ਜਾਪ ਤਾਪ ਕਸ਼ਕੁਕਤ ਨਾਮ ਮੋਰੀ। ਫਿਰ ਨਾ ਮੇਰੇ ਕੋਲ ਜਾਪ ਹੈ, ਨਾ ਮੇਰੇ ਕੋਲ ਤਪ ਹੈ, ਨਾ ਮੇਰੇ ਕੋਲ ਕੋਈ ਉਕਤੀ ਜੁਗਤੀ ਹੈ, ਮੈਂ ਸਾਰਿਆਂ ਕੰਮਾਂ ਤੋਂ ਹੀਣਾ ਹਾਂ। ਜਾਪ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਨ। ਗੁਰ ਨਾਨਕ ਸਰਣਾਗਤ ਤੋਰੀ। ਹੇ ਗੁਰੂ ਪਾਤਸ਼ਾਹ ਜੀ, ਹੇ ਮੇਰੇ ਸਤਿਗੁਰੂ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਹਾਂ। ਗੁਰੂ ਨਾਨਕ ਇਸ ਸਾਗਰ ਤੋਂ, ਇਸ ਸਮੁੰਦਰ ਤੋਂ ਪਾਰ ਲੰਘਾ ਸਕਦੇ ਨੇ। ਸਾਧ ਸੰਗਤ ਜੀ, ਜਿੰਨਾ ਚਿਰ ਕਿਸੇ ਨੂੰ ਸਮੱਸਿਆ ਦਾ ਪਤਾ ਨਾ ਹੋਵੇ, ਉਹ ਸਮਾਧਾਨ ਕੀ ਲੱਭੇਗਾ? ਸਾਡੀ ਸਾਰਿਆਂ ਦੀ ਸਮੱਸਿਆ ਦਾ ਸਾਨੂੰ ਪਤਾ ਨਹੀਂ ਹੈ। ਸਮੱਸਿਆ ਹੈ ਜੰਮਣਾ ਤੇ ਮਰਨਾ, ਬਾਰ ਬਾਰ ਇਹ ਸੰਸਾਰ ਵਿੱਚ ਆਉਣਾ, ਬਾਰ ਬਾਰ ਜਾਣਾ, ਗੋਤੇ ਖਾਣੇ। ਉਸ ਸਮੱਸਿਆ ਦਾ ਹੱਲ ਗੁਰੂ ਨਾਨਕ ਸਾਹਿਬ ਦੇ ਕੋਲ ਹੈ। ਤੇ ਆਪਾਂ ਜਿੰਨਾ ਚਿਰ ਆਪਣੀ ਸਮੱਸਿਆ ਹੀ ਨਹੀਂ ਸਮਝਾਂਗੇ ਉਹਦਾ ਸਮਾਧਾਨ ਕੀ ਲੱਭਾਂਗੇ। ਸੋ ਪਿਆਰਿਓ, ਆਪਣੇ ਆਪ ਨੂੰ ਵਿਚਾਰੀਏ ਤੇ ਸਾਡਾ ਇਹ ਗੁਰਬਾਣੀ ਦਾ ਸਾਨੂੰ ਜੋ ਉਪਦੇਸ਼ ਹੈ ਇਹ ਸਮਝ ਆਵੇਗਾ ਤੇ ਜੀਵਨ ਸਫਲਾ ਹੋਵੇਗਾ। ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।